ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਹਾਊਸਿੰਗ ਕ੍ਰਾਈਸਿਸ ਤੋਂ ਲੈ ਕੇ ਵਧਦੇ ਹੋਏ ਬੇਰੋਜ਼ਗਾਰੀ ਦਰਾਂ ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀਆਂ ਕਈ ਮੁਸੀਬਤਾਂ ਦਾ ਕਾਰਨ ਦੱਸਣ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਵਧਾਉਣ ਦਾ ਫੈਸਲਾ ਕੀਤਾ। ਅਲਬਨੀਜ਼ੀ ਸਰਕਾਰ ਨੇ ਐਲਾਨ ਕੀਤਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 2026 ਵਿਚ ਵਧਾ ਕੇ 2,95,000 ਤੱਕ ਕਰ ਦਿੱਤੀ ਜਾਵੇਗੀ। ਇਹ 2025 ਦੇ ਮੁਕਾਬਲੇ 25,000 ਸਥਾਨਾਂ ਦਾ ਵਾਧਾ ਹੈ। ਪਰ ਆਸਟ੍ਰੇਲੀਆ ਵਿਚ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਇਹ ਫੈਸਲਾ ਉਨ੍ਹਾਂ ਲਈ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਕਿਉਂਕਿ ਉਹ ਪਹਿਲਾਂ ਹੀ ਨੌਕਰੀ ਲੱਭਣ ਲਈ ਸੰਘਰਸ਼ ਕਰ ਰਹੇ ਨੇ। ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਫੀਸ ਵਧਾਉਣ ਅਤੇ ਆਮਦ ਨੂੰ ਘੱਟ ਕਰਨ ਦੀ ਗੱਲ ਕਰਨ ਵਾਲੀ ਸਰਕਾਰ ਹੁਣ ਕਿਉਂ ਵਧਾਉਣਾ ਚਾਹ ਰਹੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਅਤੇ ਇਸ ਦਾ ਕਿਹਦੇ ਉੱਤੇ ਅਤੇ ਕੀ ਪ੍ਰਭਾਵ ਪੈ ਸਕਦਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਦੋ ਹਜ਼ਾਰ 26 ਦਾ ਰਾਸ਼ਟਰੀ ਯੋਜਨਾ ਪੱਧਰ ਅੰਤਰਰਾਸ਼ਟਰੀ ਸਿੱਖਿਆ ਵਿਚ ਵਿਕਾਸ ਨੂੰ ਵਧਾਉਣ ਦੇ ਟੀਚੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਨੂੰ ਵਧਾਉਣ ਦੀ ਗੱਲ ਕਰ ਰਿਹਾ। ਪਰ ਸਰਕਾਰ ਨੇ ਇਹ ਵੀ ਕਿਹਾ ਕਿ ਆਪਣੇ ਵਿਦਿਆਰਥੀਆਂ ਦੇ ਰਹਿਣ ਲਈ ਟਿਕਾਣਾ ਮੁਹੱਈਆ ਕਰਵਾਉਣਾ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਹੋਵੇਗੀ। ਪਰ ਆਸਟ੍ਰੇਲੀਆ ਵਿਚ ਪਹਿਲਾਂ ਤੋਂ ਮੌਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦਾ ਆਸਟ੍ਰੇਲੀਆ ਵਿਚ ਪਹਿਲਾਂ ਹੀ ਗੁਜ਼ਾਰਾ ਔਖਾ ਹੋ ਰਿਹਾ ਅਤੇ ਪਾਰਟ ਟਾਈਮ ਨੌਕਰੀ ਲੱਗਣਾ ਵਧਦੇ ਹੋਏ ਬੇਰੋਜ਼ਗਾਰੀ ਦਰਾਂ ਕਾਰਨ ਪਹਿਲਾਂ ਨਾਲੋਂ ਕਿਤੇ ਹੀ ਔਖਾ ਹੋ ਗਿਆ।
I am Apurva Ramteke and I am doing masters in food science at University of Melbourne, facing a lot of problems in job hunting especially. I am also suffering for a part-time job and it's quite difficult to just survive like and manage your expenses, manage your groceries, your rent. The fees criteria like the structure of visa and the some tuition fees are also has been changed. So the fees has been increased as well, so it's quite difficult to just manage everything.
ਮਾਹਰ ਵੀ ਮੰਨਦੇ ਨੇ ਕਿ ਰੋਜ਼ਗਾਰ ਦਾਤਾ ਦਾ ਪੱਕੇ ਵੀਜ਼ਾ ਨੂੰ ਨੌਕਰੀ ਦੇਣ ਉੱਤੇ ਜ਼ਿਆਦਾ ਰੁਝਾਨ ਹੁੰਦਾ, ਜਿਸ ਕਾਰਨ ਪਾਰਟ ਟਾਈਮ ਨੌਕਰੀ ਦੀ ਭਾਲ ਕਰਨ ਵਾਲੇ ਜਾਂ ਕੱਚੇ ਵੀਜ਼ਾ ਉੱਤੇ ਜੋ ਸਟੂਡੈਂਟਸ ਹੁੰਦੇ ਨੇ ਉਹਨਾਂ ਨੂੰ ਨੌਕਰੀ ਮਿਲਣਾ ਹੋਰਨਾਂ ਨਾਲੋਂ ਔਖਾ ਹੁੰਦਾ।
ਮੇਰਾ ਨਾਮ ਗਗਨਦੀਪ ਕੌਰ, ਮੈਂ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਬਾਈ ਐਕਸਿਸ ਤੋਂ। ਯਾਰ ਜੇ ਤਾਂ ਤੁਹਾਡੇ ਕੋਲ PR ਆ ਤਾਂ ਡੈਫੀਨੇਟਲੀ ਜੌਬ ਸਰਚ ਥੋੜਾ ਤੁਹਾਡੇ ਲਈ ਈਜ਼ੀ ਹੋ ਜਾਂਦਾ ਕਿਉਂਕਿ ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਜੌਬ ਦੇਣਾ ਚਾਹੇਗਾ ਉਹ ਪਹਿਲਾਂ ਤੁਹਾਡਾ ਵਰਕਿੰਗ ਰਾਈਟਸ ਦੇਖੇਗਾ ਕਿਉਂਕਿ ਜਿੰਨੀ ਵੀ ਤੁਸੀਂ ਵਧੀਆ ਜੌਬਸ ਕਰੋਗੇ, ਆਪਣੇ ਰਿਜ਼ਿਊਮੇ ਤੇ ਕੰਮ ਕਰੋ, ਆਪਣੀ ਕਮਿਊਨੀਕੇਸ਼ਨ ਤੇ ਕੰਮ ਕਰੋ, ਜਿੰਨਾ ਤੁਸੀਂ ਕੌਨਫੀਡੈਂਟਲੀ ਆਪਣੇ ਆਪ ਨੂੰ ਪ੍ਰੈਜੈਂਟ ਕਰੋਗੇ ਉਨਾ ਹੀ ਤੁਹਾਡੇ ਲਈ ਮਾਰਕੀਟ ਚ ਓਪਰਚੁਨਿਟੀ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਭਾਵ ABS ਦੇ ਤਾਜ਼ਾ ਅੰਕੜਿਆਂ ਅਨੁਸਾਰ ਜੂਨ ਵਿਚ ਬੇਰੋਜ਼ਗਾਰੀ ਦਰ 4.3% ਤੱਕ ਪਹੁੰਚ ਗਿਆ ਸੀ। ਇਹ ਜੂਨ 2024 ਦੇ ਮੁਕਾਬਲੇ 2% ਦਾ ਵਾਧਾ ਹੈ। ਅਜਿਹੇ ਵਿਚ ਹੋਰ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਆਸਟ੍ਰੇਲੀਆ ਆਣਾ ਮੌਜੂਦਾ ਨੌਕਰੀਆਂ ਲਈ ਮੁਕਾਬਲੇ ਨੂੰ ਸ਼ਾਇਦ ਹੋਰ ਵੀ ਵਧਾ ਸਕਦਾ। ਪਰ ਸਰਕਾਰ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਵਧਾਉਣ ਦੇ ਨਾਲ ਆਸਟ੍ਰੇਲੀਆ ਦਾ ਇੰਟਰਨੈਸ਼ਨਲ ਐਜੂਕੇਸ਼ਨ ਖਿੱਤਾ ਸਥਿਰਤਾ ਭਾਵ ਸਟੈਬਿਲਿਟੀ ਵੱਲ ਵਧੇਗਾ। ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਸਿੱਖਿਆ ਐਸੋਸੀਏਸ਼ਨ ਨੇ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੀਮਾ ਵਿਚ ਵਾਧੇ ਦਾ ਸਵਾਗਤ ਕੀਤਾ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਤੋਂ ਫਿਲਿਪ ਹਨੀਵੁੱਡ ਕਹਿੰਦੇ ਨੇ ਕਿ ਵਿਸ਼ਵ ਵਿਆਪੀ ਅਨਸਰਟੇਨਿਟੀ ਦੇ ਕਾਰਨ ਅੰਤਰਰਾਸ਼ਟਰੀ ਸਿੱਖਿਆ ਖੇਤਰ ਬਹੁਤ ਹੀ ਕੰਪੈਟੀਟਿਵ ਬਣਿਆ ਹੋਇਆ।
Australia has been very fortunate that other countries we compete against, particularly Canada, Donald Trump's USA now, and the UK, are also winding back on international student recruitment. And therefore, when students are thinking which country to go and study at, they're obviously seeing that Australia is, in many cases, the least worst when it comes to their ability to access education.
ਪਰ ਹਾਲ ਹੀ ਵਿੱਚ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਦੀ ਫੀਸ ਵਧਾ ਕੇ ਦੁਨੀਆ ਦੀ ਸਭ ਤੋਂ ਮਹਿੰਗੀ ਸਟੂਡੈਂਟ ਵੀਜ਼ਾ ਫੀਸ ਕਰ ਦਿੱਤੀ ਸੀ। ਆਸਟ੍ਰੇਲੀਆ ਦੀ ਮੌਜੂਦਾ ਸਟੂਡੈਂਟ ਫੀ $2,000 ਹੈ, ਜਿਸ ਕਾਰਨ ਕਈ ਸਟੂਡੈਂਟਸ ਸ਼ਾਇਦ ਇਸ ਤੱਕ ਪਹੁੰਚ ਨਾ ਬਣਾ ਪਾਣ। ਵੀਜ਼ਾ ਕਰਾਫਟ ਮਾਈਗ੍ਰੇਸ਼ਨ ਦੇ ਡਾਇਰੈਕਟਰ ਨਵਨੀਤ ਸਿੰਘ ਨੇ ਪੂਰਾ ਮਾਮਲਾ ਸਮਝਾਉਂਦੇ ਹੋਏ ਦੱਸਿਆ।
ਸਭ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਜੀ ਨੈਸ਼ਨਲ ਪਲੈਨਿੰਗ ਲੈਵਲ ਹੁੰਦਾ ਕੀ ਹੈ ਤੇ ਇਹਨੂੰ ਕਿਉਂ ਲੈ ਕੇ ਆਇਆ ਗਿਆ। 1 January 2025 ਨੂੰ ਹਰ ਯੂਨੀਵਰਸਿਟੀ, ਕਾਲਜ, ਹਰ ਸਿੱਖਿਅਕ ਅਦਾਰੇ ਦਾ ਜਿਹੜਾ ਹੈ ਇੱਕ ਕੋਟਾ ਸੈੱਟ ਕਰ ਦਿੱਤਾ ਗਿਆ ਕਿ ਉਹ ਇੰਨੇ ਹੀ ਲਿਮਿਟ ਦੇ ਵਿੱਚ ਜਿਹੜਾ ਸਟੂਡੈਂਟ ਉਹ ਇੰਟਰਨੈਸ਼ਨਲ ਐਨਰੋਲ ਕਰ ਸਕਦਾ। ਸੋ ਉਸ ਟਾਈਮ ਇਹ ਕੋਟਾ ਰੱਖਿਆ ਗਿਆ ਸੀ ਜੀ 2,70,000 ਤੇ ਉਸੇ ਨੈਸ਼ਨਲ ਪਲੈਨਿੰਗ ਲੈਵਲ ਜਿਹੜਾ 2026 ਹੈ ਉਹਦੇ ਵਿੱਚ ਜਿਹੜੇ ਖਾਸੀਅਤਾਂ ਉਹਦੀਆਂ ਹੈਗੀਆਂ ਜੀ, ਜਿਹੜੇ ਹਾਇਰ ਐਜੂਕੇਸ਼ਨ ਪ੍ਰੋਵਾਈਡਰ ਹੈ ਉਹਨਾਂ ਵਾਸਤੇ 2,95,000 ਵਿੱਚੋਂ 1,96,750 ਥਾਂ ਜਿਹੜੇ ਹੈ ਉਹ ਰੱਖੇ ਗਏ ਆ। ਹਰ ਵਿਦਿਅਕ ਅਦਾਰੇ ਦਾ ਇੱਕ ਕੋਟਾ ਪੱਕਾ ਸੈੱਟ ਕੀਤਾ ਗਿਆ। ਕਿਸੇ ਵੀ ਜਿਹੜਾ ਵਿਦਿਅਕ ਅਦਾਰਾ ਸੀ, ਜਿਹਨਾਂ ਵੀ ਉਹਨੂੰ ਕਾਲਜ ਨੂੰ ਕਿਸੇ ਨੂੰ ਯੂਨੀਵਰਸਿਟੀ ਨੂੰ ਕੋਟਾ ਦਿੱਤਾ ਗਿਆ ਸੀ, ਉਸ ਨਾਲੋਂ ਇਸ ਸਾਲ ਥੋੜਾ ਥੋੜਾ ਹੋਰ ਕੋਟਾ ਵਧਾਇਆ ਗਿਆ। ਇਹਦੀ ਇੱਕ ਖਾਸੀਅਤ ਇਹ ਹੈ ਜੀ ਕਿ ਜਿਹੜੀ ਪਬਲਿਕ ਯੂਨੀਵਰਸਿਟੀਜ਼ ਹੈਗੀਆਂ, ਜਿਹਨੂੰ ਆਪਾਂ ਗਵਰਨਮੈਂਟ ਫੰਡਿਡ ਯੂਨੀਵਰਸਿਟੀਜ਼ ਵੀ ਕਹਿ ਦਿੰਦੇ ਹਾਂ, ਫਾਰ ਐਗਜ਼ਾਮਪਲ ਮੋਨੈਸ਼ ਹੋ ਗਿਆ, ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਹੋ ਗਈ, ਮੈਲਬਰਨ ਯੂਨੀਵਰਸਿਟੀ ਹੋ ਗਈ ਜਾਂ ਸਿਡਨੀ ਯੂਨੀਵਰਸਿਟੀਜ਼ ਹੋ ਗਈ, ਉਹਨਾਂ ਵਾਸਤੇ ਇੱਕ ਸਪੈਸ਼ਲ ਪ੍ਰੋਵੀਜ਼ਨ ਰੱਖਿਆ ਗਿਆ ਜੀ ਕਿ ਉਹ ਆਪਦਾ ਕੋਟਾ ਵਧਾਉਣ ਵਾਸਤੇ ਅਪਲਾਈ ਕਰ ਸਕਦੇ ਆ, ਬਸ਼ਰਤੇ ਕਿ ਉਹ ਦੋ ਸ਼ਰਤਾਂ ਪੂਰੀਆਂ ਕਰ ਦੇਣ। ਪਹਿਲੀ ਸ਼ਰਤ ਇਹ ਹੈ ਜੀ ਕਿ ਉਹਨਾਂ ਨੂੰ ਰਿਹਾਇਸ਼ ਦਾ ਪ੍ਰਬੰਧ ਕਰਨਾ ਪਵੇਗਾ, ਕਿਉਂਕਿ ਅਕੋਮੋਡੇਸ਼ਨ ਇੱਕ ਬਹੁਤ ਵੱਡਾ ਮੁੱਦਾ ਬਣਿਆ ਸੀ, ਔਰ ਸੈਕਿੰਡ ਉਹਨਾਂ ਨੂੰ ਵਧੇਰੇ ਸਟੂਡੈਂਟ ਜਿਹੜੇ ਹੈਗੇ ਆ ਐਨਰੋਲ ਕਰਨੇ ਪੈਣਗੇ ਜੀ, ਸਾਊਥ ਈਸਟ ਏਸ਼ੀਅਨ ਕੰਟਰੀਆਂ ਜਿਹਨਾਂ ਇੰਡੋਨੇਸ਼ੀਆ, ਥਾਈਲੈਂਡ, ਮਲੇਸ਼ੀਆ, ਫਿਲੀਪੀਨ, ਸਿੰਗਾਪੁਰ ਜਾਂ ਵੀਅਤਨਾਮ ਵਾਲੇ ਸਟੂਡੈਂਟਸ ਆਉਂਦੇ ਆ। ਜਿਹੜਾ ਇਹ NPL ਕੋਟਾ ਜਿਹੜਾ ਆਪਾਂ ਗੱਲ ਕਰਕੇ ਹਟੇ ਹਾਂ ਕਿ 295,000 ਟੋਟਲ ਨੰਬਰ ਹੈਗਾ, ਇਹਦੇ ਵਿੱਚ ਕੁਛ ਸਟੂਡੈਂਟਸ ਜਿਹੜੇ ਆ ਵਿੱਚ ਅਕਾਊਂਟ ਉਹਨਾਂ ਦੀ ਗਿਣਤੀ ਨਹੀਂ ਹੋਵੇਗੀ। ਫਾਰ ਐਗਜ਼ਾਮਪਲ ਜਿਹੜੇ ਸਟੂਡੈਂਟ ਇੱਥੇ ਸਕੂਲ ਸੈਕਟਰ ਦੇ ਵਿੱਚ ਆਏ ਆ ਜੀ, ਉਸ ਤੋਂ ਬਾਅਦ ਉਹ ਪਬਲਿਕ ਯੂਨੀਵਰਸਿਟੀਜ਼ ਜਿਹਨਾਂ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਗਵਰਨਮੈਂਟ ਫੰਡਿਡ ਯੂਨੀਵਰਸਿਟੀਜ਼ ਜੋ ਪੜ੍ਹਦੇ ਆ, ਤੇ ਉਹਨਾਂ ਦੀ ਗਿਣਤੀ ਇਸ ਟੋਟਲ 295,000 ਨੰਬਰ ਦੇ ਵਿੱਚ ਨਹੀਂ ਹੋਏਗੀ। ਸੋ ਬੇਸਿਕਲੀ ਆਪਾਂ ਦੇਖ ਸਕਦੇ ਹਾਂ ਕਿ ਜੀ ਪਬਲਿਕ ਯੂਨੀਵਰਸਿਟੀਜ਼ ਯਾਨੀ ਜਿਹੜੀਆਂ ਵੱਡੀਆਂ ਯੂਨੀਵਰਸਿਟੀਜ਼ ਆ ਉਹਨਾਂ ਨੂੰ ਪ੍ਰਮੋਟ ਕਰਨ ਵਾਸਤੇ ਗਵਰਨਮੈਂਟ ਨੇ ਜਿਹੜਾ ਹੈ ਇਹ ਪਲਾਨ ਲੈ ਕੇ ਆਂਦਾ।
ਉਹਨਾਂ ਮੁਤਾਬਕ ਨਵੇਂ ਆਉਣ ਵਾਲੇ ਸਟੂਡੈਂਟਸ ਦਾ ਨੰਬਰ ਵਧਾਉਣ ਨਾਲੋਂ ਪੁਰਾਣੇ ਬੈਕਲੌਗ ਉੱਤੇ ਵੀਜ਼ਾ ਹੌਪਿੰਗ ਕਰਨ ਵਾਲੇ ਲੋਕਾਂ ਦੇ ਵਜ੍ਹਾ ਨਾਲ ਕੰਪੀਟੀਸ਼ਨ ਜਾਂ ਜੌਬ ਮਾਰਕੀਟ ਵਿੱਚ ਤਣਾਅ ਜ਼ਿਆਦਾ ਬਣਿਆ ਹੋਇਆ।
ਮੇਰੇ ਖਿਆਲ ਜਿਹੜੇ ਲੋਕ ਇਹ ਗੱਲ ਕਰ ਰਹੇ ਨੇ ਕਿ ਉਹਨਾਂ ਨੂੰ ਇੱਥੇ ਜੌਬਸ ਨਹੀਂ ਮਿਲ ਰਹੀਆਂ ਜਾਂ ਕੰਪੀਟੀਸ਼ਨ ਵੱਧ ਰਿਹਾ, ਉਹ ਮੇਰੇ ਖਿਆਲ ਜਿਹੜੇ ਐਗਜ਼ਿਸਟਿੰਗ ਸਟੂਡੈਂਟ ਹੈ, ਫਾਰ ਐਗਜ਼ਾਮਪਲ ਜਿਹੜੇ 10 ਸਾਲ ਤੋਂ ਕਿਸੇ ਇੱਕ ਵੀਜ਼ੇ ਤੋਂ ਦੂਸਰੇ ਵੀਜ਼ੇ ਹੀ ਹੌਪਿੰਗ ਕਰਕੇ ਇੱਥੇ ਰੁਕੇ ਹੋਏ ਆ, ਤੇ ਉਹਨਾਂ ਕਰਕੇ ਮੇਰਾ ਖਿਆਲ ਜਿਹੜਾ ਹੈਗਾ। ਬਟ ਜਿਹੜੇ ਜੈਨੂਅਨ ਸਟੂਡੈਂਟ ਨਵੇਂ ਆ ਰਹੇ ਆ ਇਨ ਲਿਮਿਟਿਡ ਅਮਾਊਂਟ ਆਫ ਨੰਬਰ ਚ, ਮੇਰਾ ਖਿਆਲ ਤਾਂ ਆਉਣ ਵਾਲੇ ਟਾਈਮ ਚ ਇਹ ਇੰਡਸਟਰੀ ਦੀ ਬਿਹਤਰੀ ਵਾਸਤੇ ਹੀ ਹੋਣ ਜਾ ਰਿਹਾ। ਜੇ ਤੁਸੀਂ ਹੁਣ ਗੱਲ ਕਰ ਰਹੇ ਹੋ ਵੀ 295,000 ਨਾਲ ਹੀ PR ਲੈਣੀ ਜਾਂ ਜੋਬਸ ਔਖੀਆਂ ਹੋ ਜਾਣਗੀਆਂ, ਹੈ ਨਾ, ਵਟ ਅਬਾਊਟ ਜੇ ਪੋਸਟ ਕੋਵਿਡ ਆਪਾਂ ਐਰਾ ਚ ਚਲੇ ਜਾਈਏ ਜਾਂ ਉਸ ਤੋਂ ਪਹਿਲਾਂ ਚਲੇ ਜਾਈਏ, ਉਦੋਂ ਦਾ ਨੰਬਰ ਕਿਤੇ ਇਸ ਤੋਂ ਵੀ ਜ਼ਿਆਦਾ ਸੀਗਾ, ਰਾਈਟ? ਸੋ ਮੇਰਾ ਖਿਆਲ ਉਸ ਟਾਈਮ ਦਾ ਜਿਹੜਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਬੈਕਲੋਗ ਇਕੱਠਾ ਹੋਇਆ, ਜਾਂ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਕਿ ਜਿਹਨਾਂ ਦੇ ਵੀਜ਼ਾ ਵੀ ਰਿਫਿਊਜ਼ ਨੇ, ਅਪੀਲਸ 'ਤੇ ਨੇ, ਉਹ ਵਾਲੇ ਲੋਕ ਹੀ ਆ ਜਿਹਨਾਂ ਕਰਕੇ ਮੇਰਾ ਖਿਆਲ ਜੋਬਸ, ਕਿਉਂਕਿ ਜਦੋਂ ਤੁਹਾਡੇ ਕੋਲ ਕੋਈ ਵੀਜ਼ਾ ਨਹੀਂ ਹੁੰਦਾ ਓਬਵੀਅਸਲੀ, ਔਰ ਜੋਬਸ ਜਾਂ ਕੈਸ਼ ਇਨ ਹੈਂਡ ਜੋਬਸ, ਉਦੋਂ ਲੋਕ ਜ਼ਿਆਦਾ ਕਰ। ਪਰ ਜੇ ਆ ਬੈਕਲੋਗ ਹੌਲੀ ਹੌਲੀ ਗਵਰਨਮੈਂਟ ਘਟਾਈ, ਤਾਂ ਪਿਛਲੇ ਸਾਲ 270,000 ਕੀ 295, ਤਾਂ ਹੋ ਸਕਦਾ ਫਿਊਚਰ ਦੇ ਵਿੱਚ ਇਹਨੂੰ ਥੋੜ੍ਹਾ ਹੋਰ ਵਧਾ ਦੇਣ ਉਹ, ਬਟ ਇਵੈਂਚੁਅਲੀ ਹੌਲੀ ਹੌਲੀ ਇਹ ਸਿਸਟਮ ਜਿਹੜਾ ਪਹਿਲਾਂ ਸੀ ਉਹਨੂੰ ਓਵਰਹੌਲ ਹੀ ਕੀਤਾ ਜਾ ਰਿਹਾ।
ਉਹਨਾਂ ਦੇ ਮੁਤਾਬਕ ਆਸਟ੍ਰੇਲੀਅਨ ਸਰਕਾਰ ਦਾ ਸਾਊਥ ਈਸਟ ਏਸ਼ੀਆ ਉੱਤੇ ਫੋਕਸ ਬਿਹਤਰ ਅੰਗਰੇਜ਼ੀ ਵਾਲੇ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕਾਂ ਲਈ ਆਉਣ ਵਾਲੇ ਸਮੇਂ ਵਿੱਚ ਵਧੀਆ ਸਾਬਤ ਹੋਏਗਾ।
ਜ਼ਿਆਦੀਆਂ ਉਹ ਸਾਊਥ ਈਸਟ ਕੰਟਰੀ ਚ ਵਾਲੇ ਸਟੂਡੈਂਟਸ ਨੂੰ ਦਿੰਦੇ ਆ, ਤੇ ਮੇਰਾ ਖਿਆਲ ਇੱਕ ਫਿਲੀਪੀਨਸ ਨੂੰ ਜੇ ਛੱਡ ਦਈਏ, ਜਿਨ੍ਹਾਂ ਦੀ ਇੰਗਲਿਸ਼ ਆਪਣੇ ਇੰਡੀਅਨ ਸਟੂਡੈਂਟਸ ਦੇ ਲੈਵਲ ਦੀ ਹੁੰਦੀ ਹੈ, ਬਾਕੀ ਮੈਜੋਰਟੀ ਤਾਂ ਮੇਰਾ ਖਿਆਲ ਜਿਹੜੇ 6.5 ਹੁੰਦੇ ਆ TR ਵਾਸਤੇ, ਉਹ ਵੀ ਉਹਨਾਂ ਲੈਣ ਵਾਸਤੇ ਬਹੁਤ ਮੁਸ਼ਕਿਲ ਹੁੰਦਾ ਹੈ। ਤੇ ਮੈਨੂੰ ਨੀ ਲੱਗਦਾ ਉੱਥੇ ਹੀ ਜੇ ਪੁਆਇੰਟ ਸਿਸਟਮ ਆਪਣੀ ਜਿਹੜੀ ਇੰਡੀਅਨ ਭਾਈਚਾਰੇ ਵਾਲੇ ਲੋਕ ਹੈ, ਮੈਜੋਰਟੀ ਅੱਛਾ ਪੜ੍ਹ ਲਿਖ ਕੇ ਸਟੂਡੈਂਟਸ ਇੱਥੇ ਆਏ ਹੋਏ, ਉਹਨਾਂ ਦੀ ਇੰਗਲਿਸ਼ ਬਹੁਤ ਵਧੀਆ, ਤੇ ਮੇਰਾ ਖਿਆਲ ਪੁਆਇੰਟ ਬੇਸ ਸਿਸਟਮ ਜੇ ਇਹੀ ਰਹਿੰਦਾ ਹੈ, ਤਾਂ ਓਬਵੀਅਸਲੀ ਇਹ ਐਡਵਾਂਟੇਜ ਕਿਤੇ ਨਾ ਕਿਤੇ ਆਪਣੇ ਇੰਡੀਅਨ ਸਟੂਡੈਂਟਸ ਵਾਸਤੇ ਰਹੇਗਾ।
ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਸਰਕਾਰ ਦੇ ਇਸ ਨਵੇਂ ਐਲਾਨ ਬਾਰੇ, ਸਟੂਡੈਂਟ ਵੀਜ਼ਾ ਦੇ ਨੰਬਰ ਨੂੰ ਹੋਰ ਵਧਾਉਣ ਦੇ ਫੈਸਲੇ ਬਾਰੇ ਤੁਹਾਡਾ ਕੀ ਵਿਚਾਰ ਹੈ? ਸਾਡੇ ਨਾਲ 0439-799-767-0439-767-767 ਉੱਤੇ ਸਾਂਝੇ ਕਰੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।